शुभ राग में पौड़ी अष्ट सुधार। ग्रंथाकार जी बयान कर दे ने के सतगुरु अर्जन देव सच्चे पातशाह जी दे सामने आण के फिर उन्होंने वार उचारण कीती। आराम कली राग दे विच उन्होंने राग राम कली दे विच वार नू उचारण कीता। कवि जी लिखदे ने के अठ पौड़ियां सुधार के लिखियां। श्री गुर नानक जस कहा पौड़ी चार स्वाद, ब्रह्म रूप वर्णन करे श्री गुर रूप अनाद। सतगुरु नानक देव सच्चे पातशाह जी दा चार पौड़ियां दे विच पहला जस बयान कीता है। ब्रह्म अकाल पुरख दा स्वरूप सतगुरु नानक देव सच्चे पातशाह जी नू उन्हां ने बयान कीता। अंगद अमरदास रामदास एक एक पौड़ी जस पर काश। अठ पौड़ियां रामकली राग दे विच उचारण कीतियां ने वार दे रूप दे विच। कवि जी लिखदे ने पहलियां चार पौड़ियां सतगुरु नानक देव सच्चे पातशाह जी दे जस दियां बयान कीतियां। इस तों अगे फिर सतगुरु अंगद देव सच्चे पातशाह जी ते सतगुरु अमरदास जी ते सतगुरु रामदास जी इन्हां दे वास्ते भी एक एक पौड़ी लिखी है जिहड़ी कि इन्हां दे वड्डे जस नूं प्रकाशमान करदी। एक पौड़ी मह उपम उचारी गोर अर्जन पर तख निहारी। अखीरली पौड़ी दे विच सतगुरु अर्जन देव सच्चे पातशाह जी दी जिहड़ी वड्डी महिमा सी उस नूं बयान कीता गया है सत्ते ते बलवंड दे वल। भगत सिंह तब बेनती करी महाराज मोरे प्रभ हरी। जदो इस प्रकार दी कथा मणि सिंह ने सुनाई भगत सिंह नूं, भगत सिंह फिर हाथ जोड़ के बेनती करदा कि हे भाई मणि सिंह जी, मेरी एक तुहाडे चरणा दे विच बेनती है, मेरे मन दे विच कुछ ख्याल आ रहे। को कहे अमर गोरे आगे करी वारियन अति अनुरागे। भाई मणि सिंह जी तुसी बयान कर रहे हो कि सत्ते ते बलवंड ने जेड़ी रामकली वार उचारण कीते ओ सतगुरु अर्जन देव सच्चे पातशाह जी दे सामने रची ते बयान कीते। पर कहिंदा भगत सिंह के कईयां दा ऐसा कहना है कि सतगुरु अमरदास सच्चे पातशाह जी दे वेले ए जेड़ी रामकली दी वार सी ए अति अनुराग दे नाल उचारी गई सी। रामदास आगे को पाखे तुम पाखत हो अर्जन साखे। कईयां दा ऐसा कहना है कि राम कली दी ए वार सतगुरु रामदास सच्चे पातशाह जी दे वेले उचारण कीती गई ते भाई मणि सिंह जी तुसी सतगुरु अर्जन देव सच्चे पातशाह जी दे समय दे उते इस वार्ता नूं बयान कर रहे हो। भाव के कोई सतगुरु अमरदास दा वेला दसदा है, कोई सतगुरु रामदास दा नां लैंदा है ते तुसी सतगुरु अर्जन देव सच्चे पातशाह जी दे समय नूं बयान कर रहे हो। एह प्रम हरो दास मम जानी मणि सिंह तब बोले बानी। भगत सिंह कहिंदा कि मेरे मन दे विच ऐसा परम आया होया मैनू अपना दास जान के मेरे इस परम नूं तुसी दूर कर दियो। जदों भगत सिंह ने ऐसा सवाल कीता ते फिर भाई मणि सिंह जी ने इस प्रकार दे नाल आख्या। कपोलक कह प्रमाण न कोई प्रताख प्रमाण जानिए होई। ਭਾਈ ਮਨੀ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਲੋਕ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਨਾਮ ਬਿਆਨ ਕਰਦੇ ਨੇ ਕਿ ਉਸ ਸਮੇਂ ਦੇ ਉੱਤੇ ਇਹ ਰਾਮ ਕਲੀ ਦੀ ਵਾਰ ਉਚਾਰਨ ਕੀਤੀ ਗਈ। ਸਤਿਗੁਰੂ ਜੀ ਕਹਿੰਦੇ ਨੇ, ਮਾਫ ਕਰਨਾ, ਭਾਈ ਮਨੀ ਸਿੰਘ ਜੀ ਕਹਿੰਦੇ ਨੇ ਕਿ ਕਹਿਣ ਕਹਾਉਣ ਦੀਆਂ ਗੱਲਾਂ ਨੇ, ਉਹਨਾਂ ਦੇ ਕੋਲ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੋਵੇਗਾ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੇਲੇ ਉਚਾਰੀ ਗਈ ਜਾਂ ਫਿਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵੇਲੇ ਇਹ ਵਾਰ ਉਚਾਰੀ ਗਈ। ਪ੍ਰਤੱਖ ਪ੍ਰਮਾਣ ਜਾਣੀਏ ਹੋਈ, ਅਸ਼ਟਮ ਪੌੜੀ ਉਸਤਤ। ਪ੍ਰਤੱਖ ਪ੍ਰਮਾਣ ਜਾਣ ਇਹ ਹੋਈ, ਅਸ਼ਟਮ ਪੌੜੀ ਉਸਤਤ ਕਰੀ, ਗੁਰ ਅਰਜਨ ਕੀ ਹਿਤ ਸੋ ਭਰੀ। ਭਗਤ ਸਿੰਘ ਨੂੰ ਕਹਿੰਦੇ ਨੇ ਭਾਈ ਮਨੀ ਸਿੰਘ ਜੀ ਕਿ ਉਹਨਾਂ ਦੇ ਕੋਲ ਕੋਈ ਪ੍ਰਤੱਖ ਪ੍ਰਮਾਣ ਨਹੀਂ ਹੋਵੇਗਾ, ਪਰ ਭਾਈ ਮਨੀ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਕੋਲ ਇੱਕ ਬਹੁਤ ਵੱਡਾ ਪ੍ਰਮਾਣ ਹੈ। ਕਹਿੰਦੇ ਨੇ ਭਾਈ ਮਨੀ ਸਿੰਘ ਜੀ ਕਿ ਜਿਹੜੀ ਅੱਠਵੀਂ ਪੌੜੀ ਹੈ ਉਹਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਹੁਤੀ ਜ਼ਿਆਦਾ ਸੱਤੇ ਬਲਵੰਡ ਨੇ ਉਸਤਤੀ ਨੂੰ ਬਿਆਨ ਕੀਤਾ। ਜੇਕਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਇਹ ਵਾਰ ਉਚਾਰਨ ਕੀਤੀ ਹੁੰਦੀ ਤੇ ਫਿਰ ਸਤਿਗੁਰੂ ਅਰਜਨ ਦੀ ਉਸਤਤੀ ਕਿਵੇਂ ਲਿਖੀ ਜਾ ਸਕਦੀ ਸੀ? ਜੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਇਹ ਵਾਰ ਰਾਮਕਲੀ ਦੀ ਰਚੀ ਹੋਈ ਹੁੰਦੀ ਤੇ ਫਿਰ ਸਤਿਗੁਰੂ ਅਰਜਨ ਦੀ ਜਿਹੜੀ ਉਸਤਤੀ ਸੀ ਉਹ ਤੇ ਫੇਰ ਵੀ ਨਹੀਂ ਸੀ ਲਿਖੀ ਜਾਣੀ। ਇਹ ਪੱਕਾ ਪ੍ਰਤੱਖ ਪ੍ਰਮਾਣ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਉੱਤੇ ਹੀ ਇਹ ਜਿਹੜੀ ਵਾਰ ਹੈ ਇਹ ਸੱਤੇ ਬਲਵੰਡ ਨੇ ਉਚਾਰਨ ਕੀਤੀ, ਤਾਂ ਹੀ ਅਖੀਰਲੀ ਅਸ਼ਟਪਦੀ ਦੇ ਵਿੱਚ ਉਹਨਾਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਉਪਮਾ ਦਾ ਬਿਆਨ ਕੀਤਾ। ਪ੍ਰਤੱਖ ਬੈਠ ਅਰਜਨ ਗੁਰੂ, ਇਹ ਬਚ ਪ੍ਰਗਟ ਉਚਾਰ, ਤਾਂ ਤੇ ਗੁਰ ਅਰਜਨ ਨਿਕਟ ਕਹੀ ਵਾਰ ਨਿਰਤਾਰ। ਭਾਈ ਮਨੀ ਸਿੰਘ ਜੀ ਕਹਿੰਦੇ ਨੇ ਕਿ ਪ੍ਰਤੱਖ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਸੱਤੇ ਤੇ ਬਲਵੰਡ ਨੇ ਆਪਣੀ ਵਾਰ ਦੀ ਰਚਨਾ ਕਰਕੇ ਸਤਿਗੁਰਾਂ ਨੂੰ ਸੁਣਾਈ। ਇਸ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਉੱਤੇ ਹੀ ਇਹ ਸੱਤੇ ਬਲਵੰਡ ਦੀ ਵਾਰ ਲਿਖੀ ਗਈ। ਇਹ ਪੱਕਾ ਪ੍ਰਮਾਣ। ਕਿਰਪਾ ਸਿੰਧ ਹਰ ਖਤ ਪਾਏ, ਸੁਣੀ ਵਾਰ ਸੁਖ ਖਾਨ, ਤਾਤ ਕਾਲ ਤਬ ਹੀ ਲਿਖੀ ਸ੍ਰੀ ਗ੍ਰੰਥ ਮਹਿਮਾਨ। ਭਾਈ ਮਨੀ ਸਿੰਘ ਜੀ ਸਾਖੀ ਸੁਣਾ ਰਹੇ ਨੇ, ਕਹਿੰਦੇ ਨੇ ਕਿ ਕਿਰਪਾ ਦੇ ਸਮੁੰਦਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਵਾਰ ਨੂੰ ਸੁਣ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਏ, ਖੁਸ਼ ਹੋਏ। ਫਿਰ ਸੁਖਾਂ ਦੀ ਖਾਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤਤਕਾਲ ਹੀ ਇਹ ਸੱਤੇ ਤੇ ਬਲਵੰਡ ਦੀ ਰਾਗ ਰਾਮ ਕਲੀ ਦੇ ਵਿੱਚ ਲਿਖੀ ਹੋਈ ਵਾਰ ਨੂੰ ਗ੍ਰੰਥ ਦੇ ਵਿੱਚ ਚਾੜ ਦਿੱਤਾ। ਬਲਵੰਡ ਸਤੇ ਪਈ ਦੇਹ ਅਰੋਗ, ਪਾਇਓ ਕੰਠ ਕੋ ਕਲ ਸਮ ਜੋਗ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤੇ ਤੇ ਬਲਵੰਡ ਦੀ ਜਿਹੜੀ ਦੇਹ ਸੀ ਉਹ ਹੌਲੀ ਹੌਲੀ ਅਰੋਗ ਹੋ ਗਈ ਹੈ, ਉਹਨਾਂ ਦਾ ਰੋਗ ਦੂਰ ਚਲਿਆ ਗਿਆ, ਉਹਨਾਂ ਦੇ ਜਿਹੜੇ ਕੰਠ ਨੇ ਉਹਨਾਂ ਦੇ ਜਿਹੜੇ ਗਲੇ ਨੇ ਇੰਨੇ ਜ਼ਿਆਦਾ ਸੁਰੀਲੇ ਨੇ ਜਿਵੇਂ ਕੋਇਲ ਦੀ ਸੁਰੀਲੀ ਆਵਾਜ਼ ਹੁੰਦੀ। ਉਪਮ ਵਾਰ ਕੀ ਸਿਰ ਗੁਰ ਕੀਨੀ, ਕਸ਼ਟ ਨਿਵਾਰਨ ਅਤ ਸੁਖ ਦੀਨੀ। ਇਸ ਤੋਂ ਇਲਾਵਾ ਕਵੀ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਵਾਰ ਦੀ ਫਿਰ ਬਹੁਤੀ ਜ਼ਿਆਦਾ ਉਪਮਾ ਦਾ ਬਿਆਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਆਖਿਆ, ਜਿਹ ਨਰ ਕੋ ਬੜ ਰੋਗ ਦੁਖਾਵੇ, ਯਾਹ ਪੜੇ ਦੁਖ ਦੂਰ ਪਰਾਵੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਿਸ ਵੀ ਮਨੁੱਖ ਨੂੰ ਵੱਡਾ ਰੋਗ ਹੋਵੇਗਾ ਕੋੜ ਦਾ, सतगुरु अर्जन जी कहिंदे ने कि जेकर इस वार दा ओ पाठ करेगा या इस वार दे पाठ नूं सुनेगा ते ओदा रोग दूर हो जावेगा। और कष्ट को रहन न पाई, पड़े वार जो नेम तराई। सतगुरु अर्जन देव सच्चे पातशाह जी ने ऐसा भी बयान किया कि होर किसे प्रकार दा भी कष्ट दुख उस मनुख नूं कदे रह नहीं सकदा जेड़ा नेम दे नाल इस वार दा पाठ करेगा। इस प्रकार दे नाल सत्ते ते बलवंड ने जेड़ी रामकली राग दे विच उच्चारण कीती वार सी उहदे बारे सतगुरु अर्जन देव सच्चे पातशाह जी ने बचन कीते। राग राम कली विच उन राग राम कली विच उना डूमा जोड़ी छोटी जिही एक वार सी जी जदों सतगुरां दा जस करन लगे हुंदा गया ओ दूर हजार सी जी थोड़े दिना दे विच हो गए राजी टोई मिल गई फिर दरबार सी जी ख्वार कीते हंकार करतार सिंगा इसे तरह पावी करतार सी जी। कवि करतार सिंह जी लिखते ने के पावी दी खेड़ सी जिस खेड़ ने सत्ते ते बलवंड नूं ख्वार कीता पर इस तों बाद सतगुरु जी दी कृपा हो गई उन्हां दा रोग भी दूर हो गया ते उन्हां ने फिर एक वार लिखी सतगुरां दी सिफत दे विच। उस वार दा कवि जी लिखदे ने कि सतगुरां ने आख्या जेड़ा पाठ करेगा उहदे सारे दे सारे दुख दूर चले जाणगे। सारिआं तों पहिलां वार ते पावे काफी लम्मी है पर वार दियां कुछ पंक्तियां मैं तुहाडे सामने बयान करांगा क्योंकि सतगुरु जी ने ऐसा आख्या कि इस वार दे पाठ करन दे नाल दुख दूर चले जांदे ने। सारिआं तों पहिलां वार दा प्रारंभ इस प्रकार दे नाल हुंदा है। नाओ करता कादर करे क्यो बोल होवे जो खीव दे। कहण दा भाव है कि किसे पुरख दा जो नामना कादर करता आप उच्चा करे उस नूं तोलन वास्ते किसे कोलों कोई गल नहीं हो सकदी भाव के मैं बलवंड विचारा कौन हां जो गुरु जी दे उच्चे मरतबे नूं बयान कर सकां। सत्ते ते बलवंड दोवां भरावां ने वार लिखी है। हुण बलवंड कहिंदा है कि मैं विचारा की लिख सकदा हां सतगुरां दे उच्चे मरतबे दे गुणा सत पैण भराव है पर अंगत दान पड़ीव दे संसार समुंदर तों पार लंघा सकण वाली आत्म अवस्था दी बख्शिश हासिल करन दे लई जो सत आदक रब्बी गुण लोक बड़े जतना दे नाल अपने अंदर पैदा करदे ने ओ गुण सतगुरु जी दे तां पैण भराव ही हन भाव उन्हां दे अंदर सुभावक ही ए सारे जेड़े गुण ने ओ मौजूद ने। नानक राज चलाया सच कोट सतानी नीवद ए सुचे नामने वाले गुरु नानक देव जी ने सच रूप किला बना के अते पक्की नी रख के धर्म दा राज चलाया है। लहने तरियो छत सिर कर सिफती अमृत पीवद लैणा जी दे सिर उत्ते जो सिफत सलाह करके आत्मक जीवन देन वाला नाम जल पी रहे सन गुरु नानक देव जी ने गुरियाई दा छतर तर दिता। मत गुर आत्म देव दी खड़ग जोर पकराए परा कोई जीव दे गुरु अकाल पुरख दी बख्शी हुई मत रूप तलवार दे नाल जोर दे नाल अते बल दे नाल अंदरों पहला जीवन कढ के आत्मक जिंदगी बख्श के गुर चेले रह रास की नानक सलामत थीव दे हुण अपनी सलामती दे विच ही गुरु नानक देव जी ने अपने सिख लैणा जी अगे मत्था टेकिया। सह टिक्का दी तोस जीवद ਤੇ ਸਤਿਗੁਰੂ ਜੀ ਨੇ ਜਿਉਂਦਿਆਂ ਹੀ ਗੁਰਿਆਈ ਦਾ ਤਿਲਕ ਲੈਣਾ ਜੀ ਨੂੰ ਬਖਸ਼ ਦਿੱਤਾ। ਇਸ ਪ੍ਰਕਾਰ ਦੇ ਨਾਲ ਬਿਆਨ ਕੀਤਾ ਹੈ। ਲਹਣੇ ਦੀ ਫੇਰਾਈ ਹੈ, ਨਾਨਕਾ ਦੋਹੀ ਖੱਟੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਲੈਣਾ ਜੀ ਨੂੰ ਦੇ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਬਰਕਤ ਨਾਲ ਲਹਿਣਾ ਜੀ ਦੀ ਵਡਿਆਈ ਦੀ ਵੀ ਬਹੁਤ ਜ਼ਿਆਦਾ ਵੱਡੀ ਧੁੰਮ ਪੈ ਗਈ। ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਕਿਉਂਕਿ ਲਹਿਣਾ ਜੀ ਦੇ ਅੰਦਰ ਉਹੀ ਗੁਰੂ ਨਾਨਕ ਸਾਹਿਬ ਵਾਲੀ ਜੋਤ ਸੀ। ਜੀਵਨ ਦਾ ਢੰਗ ਵੀ ਉਹੀ ਗੁਰੂ ਨਾਨਕ ਸਾਹਿਬ ਵਾਲਾ ਹੀ ਸੀ। ਗੁਰੂ ਨਾਨਕ ਦੇਵ ਜੀ ਨੇ ਕੇਵਲ ਸਰੀਰ ਹੀ ਮੁੜ ਵਟਾਇਆ ਸੀ। ਚੁੱਲ੍ਹਾ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹੱਟੀ ਹੈ। ਲਹਿਣਾ ਜੀ ਦੇ ਸਿਰ ਉੱਤੇ ਸੁੰਦਰ ਰੱਬੀ ਛਤਰ ਝੁੱਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਹੱਟੀ ਦੇ ਵਿੱਚ ਬਾਬਾ ਲਹਿਣਾ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਨਾਮ ਪਦਾਰਥ ਲੈ ਕੇ ਵੰਡਣ ਦੇ ਲਈ ਗੱਦੀ ਮਲ ਕੇ ਬੈਠੇ ਨੇ। ਕਰਹਿ ਜੇ ਗੁਰ ਫੁਰਮਾਇਆ, ਸਿਲ ਜੋਗ ਅਲੂਣੀ ਚੱਟੀ ਹੈ। ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ। ਇਹ ਹੁਕਮ ਪਾਲਣ ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ ਦੇ ਵਾਂਗ ਬਹੁਤ ਜ਼ਿਆਦਾ ਕਰੜੀ ਹੈ, ਬਹੁਤ ਜ਼ਿਆਦਾ ਕਠਿਨ ਹੈ। ਲੰਗਰ ਚੱਲੈ ਗੁਰ ਸ਼ਬਦ, ਹਰ ਤੋਟ ਨਾ ਆਵੀ ਖੱਟੀ ਹੈ। ਗੁਰੂ ਨਾਨਕ ਦੀ ਹੱਟੀ ਦੇ ਵਿੱਚ ਗੁਰੂ ਦੇ ਸ਼ਬਦ ਦੇ ਰਾਹੀਂ ਨਾਮ ਦਾ ਲੰਗਰ ਲਗਾਤਾਰ ਚੱਲ ਰਿਹਾ ਹੈ, ਪਰ ਲਹਿਣਾ ਜੀ ਦੇ ਨਾਮ ਕਮਾਈ ਵਿੱਚ ਕੋਈ ਘਾਟਾ ਕਦੇ ਵੀ ਨਹੀਂ ਪੈਂਦਾ। ਖਰਚੇ ਦਿੱਤ ਖਸਮ ਦੀ, ਆਪ ਖਹਿ ਦੀ ਖੈਰ ਦਬੱਟੀ ਹੈ। ਲਹਿਣਾ ਜੀ ਅਕਾਲ ਪੁਰਖ ਦੀ ਦਿੱਤੀ ਹੋਈ ਨਾਮ ਦਾਤ ਵੰਡ ਰਹੇ ਨੇ, ਆਪ ਵੀ ਵਰਤਦੇ ਨੇ, ਹੋਰਨਾਂ ਨੂੰ ਵੀ ਦਬ ਦਬ ਕੇ ਦਾਨ ਉਹ ਕਰੀ ਜਾ ਰਹੇ ਨੇ। ਹੋਵੇ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝੱਟੀ ਹੈ। ਗੁਰੂ ਅੰਗਦ ਸਾਹਿਬ ਦੇ ਦਰਬਾਰ ਦੇ ਵਿੱਚ ਮਾਲਕ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੈ। ਰੂਹਾਨੀ ਦੇਸਾਂ ਤੋਂ ਉਸ ਦੇ ਦਰ ਦੇ ਉੱਤੇ ਨੂਰ ਚੜ ਰਿਹਾ ਹੈ। ਤੁਧ ਡਿੱਠੇ ਸੱਚੇ ਪਾਤ ਸਾਹ, ਮਲ ਜਨਮ ਜਨਮ ਦੀ ਕੱਟੀ ਹੈ। ਹੇ ਸੱਚੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ। ਸੱਚ ਜੇ ਗੁਰ ਫੁਰਮਾਇਆ, ਕਿਉਂ ਏਦੂ ਬੋਲੋ ਬੋਲੋ ਹੱਟੀ ਹੈ। ਹੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ ਆਪਣੇ ਸੱਚ ਕਰਕੇ ਮੰਨਿਆ ਅਤੇ ਆਪਨੇ ਉਸ ਦੇ ਮੰਨਣ ਤੋਂ ਕਦੇ ਨਾ ਨਹੀਂ ਕੀਤੀ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਹ ਕੰਨ ਮੁਰੱਟੀ ਹੈ। ਸਤਿਗੁਰੂ ਜੀ ਦੇ ਪੁੱਤਰਾਂ ਨੇ ਬਚਨ ਨਾ ਮੰਨਿਆ, ਉਹ ਗੁਰੂ ਵੱਲ ਪਿੱਠ ਦੇ ਕੇ ਹੀ ਹੁਕਮ ਮੋੜਦੇ ਰਹੇ, ਪਰ ਸਤਿਗੁਰੂ ਜੀ ਨੇ ਕਦੇ ਸਤਿਗੁਰਾਂ ਦਾ ਹੁਕਮ ਨਹੀਂ ਮੋੜਿਆ। ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀ ਹੈ। ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ ਗੁਰੂ ਵੱਲੋਂ ਆਕੀ ਹੋਏ ਫਿਰਦੇ ਨੇ, ਉਹ ਲੋਕ ਦੁਨੀਆਂ ਦੇ ਧੰਦਿਆਂ ਦੀ ਛੱਟ ਦਾ ਭਾਰ ਬੰਨ ਕੇ ਚੁੱਕੀ ਰੱਖਦੇ ਨੇ। ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨ ਥੱਟੀ ਹੈ। ਜਿਸ ਗੁਰੂ ਨਾਨਕ ਨੇ ਇਹ ਰਜ਼ਾ ਮੰਨਣ ਦਾ ਹੁਕਮ ਫਰਮਾਇਆ ਉਹ ਆਪ ਹੀ ਸਾਰ ਕਰਨ ਵਾਲਾ ਸੀ। ਜਿਸ ਨੇ ਇਹ ਹੁਕਮ ਖੇਡ ਰਚੀ ਉਸਨੇ ਆਪ ਹੀ ਲਹਿਣਾ ਜੀ ਨੂੰ ਹੁਕਮ ਮੰਨਣ ਦੇ ਸਮਰੱਥ ਬਣਾਇਆ। ਕੌਣ ਹਾਰੇ ਕਿਨ ਉਵਟੀਐ, ਪਰ ਜੀਵਾਂ ਦੇ ਕੀ ਵਸ ਦੀ ਗੱਲ ਹੈ। ਆਪਣੀ ਸਮਰੱਥਾ ਦੇ ਆਸਰੇ ਇਸ ਹੁਕਮ ਖੇਡ ਦੇ ਵਿੱਚ ਨਾ ਕੋਈ ਹਾਰਨ ਵਾਲਾ ਹੈ ਤੇ ਨਾ ਹੀ ਕੋਈ ਜਿੱਤਣ ਜੋਗਾ ਹੈ। ਭਾਵ ਕੇ ਜਿਹੜੀ ਇਹ ਸਾਰੀ ਗੱਲ ਹੈ, ਇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਰਜਾ ਦੇ ਵਿੱਚ ਹੀ ਚੱਲਦੀ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਓ ਪਤਰਾਲੇ। ਹੁਣ ਬਲਵੰਡ ਜੀ ਬਿਆਨ ਕਰਦੇ ਨੇ ਕਹਿੰਦੇ ਨੇ ਹੇ ਬਲਵੰਡ ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ ਆਪਣੇ ਪਤੀ ਵਾਂਗ ਬੜੇ ਭਲੇ ਹਨ। ਮਾਤਾ ਖੀਵੀ ਜੀ ਦੀ ਛਾਂ ਬਹੁਤਾ ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤਰਾਂ ਵਾਲੀ ਸੰਘਣੀ ਹੈ, ਭਾਵ ਮਾਤਾ ਖੀਵੀ ਜੀ ਦੇ ਕੋਲ ਬੈਠਿਆਂ ਹਿਰਦੇ ਦੇ ਵਿੱਚ ਸ਼ਾਂਤੀ ਤੇ ਠੰਡ ਪੈਦਾ ਹੁੰਦੀ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕਿਹਾਲੀ। ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤ ਸੰਗ ਰੂਪ ਲੰਗਰ ਵਿੱਚ ਨਾਮ ਦੀ ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ ਰਸ ਵੰਡਿਆ ਜਾ ਰਿਹਾ ਹੈ, ਉਸੇ ਪ੍ਰਕਾਰ ਦੇ ਨਾਲ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ ਘਿਓ ਵਾਲੀ ਖੀਰ ਵੰਡੀ ਜਾ ਰਹੀ ਹੈ। ਗੁਰਸਿੱਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ। ਗੁਰੂ ਅੰਗਦ ਦੇਵ ਜੀ ਦੇ ਦਰ ਦੇ ਉੱਤੇ ਆ ਕੇ ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਨੇ, ਪਰ ਗੁਰੂ ਵੱਲੋਂ ਬੇਮੁਖਾਂ ਦੇ ਮੂੰਹ ਈਰਖਾ ਦੇ ਕਾਰਨ ਪੀਲੇ ਪੈ ਚੁੱਕੇ ਨੇ। ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ। ਜਦੋਂ ਗੁਰੂ ਅੰਗਦ ਦੇਵ ਜੀ ਨੇ ਮਰਦਾਂ ਵਾਲੀ ਕਾਲ ਕਾਲੀ ਤਾਂ ਉਹ ਆਪਣੇ ਸਤਿਗੁਰੂ ਗੁਰੂ ਨਾਨਕ ਦੇ ਦਰ ਦੇ ਉੱਤੇ ਕਬੂਲ ਹੋ ਗਏ। ਮਾਤਾ ਖੀਵੀ ਸਹ ਸੋਏ ਜਿਨ ਗੋਏ ਉਠਾਲੀ। ਮਾਤਾ ਖੀਵੀ ਜੀ ਦਾ ਉਹ ਪਤੀ ਗੁਰੂ ਅੰਗਦ ਦੇਵ ਐਸਾ ਸੀ ਜਿਸਨੇ ਸਾਰੀ ਧਰਤੀ ਦਾ ਭਾਰ ਚੁੱਕ ਲਿਆ ਹੋਇਆ ਸੀ। ਇਸ ਪ੍ਰਕਾਰ ਦੇ ਨਾਲ ਬਿਆਨ ਕਰ ਰਹੇ ਨੇ, ਮੈਂ ਕੁਝ ਪੰਕਤੀਆਂ ਦਾ ਹੀ ਬਿਆਨ ਕਰ ਰਿਹਾ ਕਿਉਂਕਿ ਸਾਰੀ ਜਿਹੜੀ ਵਾਰ ਹੈ ਉਹ ਤੇ ਬਹੁਤ ਜ਼ਿਆਦਾ ਲੰਮੀ। ਅੱਗੇ ਬਿਆਨ ਕਰਦੇ ਨੇ, ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ। ਗੁਰੂ ਅਮਰਦਾਸ ਦੇ ਮੱਥੇ ਉੱਤੇ ਵੀ ਉਹੀ ਨੂਰ ਹੈ, ਇਸ ਦਾ ਵੀ ਉਹੀ ਤਖਤ ਹੈ, ਉਹੀ ਦਰਬਾਰ ਹੈ ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ। ਪਹਿਲਾਂ ਸਤਿਗੁਰੂ ਨਾਨਕ ਦੀ ਸਿਫਤ ਬਿਆਨ ਕੀਤੀ ਹੈ, ਫੇਰ ਸਤਿਗੁਰੂ ਅੰਗਦ ਦੀ ਤੇ ਹੁਣ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸਿਫਤ ਦਾ ਬਿਆਨ ਬਲਵੰਡ ਕਰ ਰਿਹਾ ਹੈ। ਪਿਓ ਦਾਦੇ ਜੀਵੇਹਾ ਪੋਤਾ ਪ੍ਰਵਾਨ। ਪੋਤਰਾ ਗੁਰੂ ਗੁਰੂ ਅਮਰਦਾਸ ਵੀ ਮੰਨਿਆ ਪ੍ਰਮੰਨਿਆ ਗੁਰੂ ਹੈ ਕਿਉਂਕਿ ਉਹ ਵੀ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਪੂਰਾ ਹੈ। ਜਿਨ ਬਾਸਕ ਨੇਤਰੈ ਘਤਿਆ ਕਰ ਨੇਹੀ ਤਾਣ। ਇਸ ਗੁਰੂ ਅਮਰਦਾਸ ਨੇ ਵੀ ਆਤਮਕ ਬਲ ਨੂੰ ਨੇਹਣੀ ਬਣਾ ਕੇ ਮਨ ਰੂਪ ਨਾਗ ਨੂੰ ਨੇਤਰੇ ਦੇ ਵਿਚ ਪਾਇਆ ਹੈ। ਜਿਨ ਸਮੁੰਦ ਵਿਰੋਲਿਆ ਕਰ ਮੇਰ ਮਦਾਨ। ਅੱਗੇ ਬਿਆਨ ਕਰਦੇ ਨੇ, ਉੱਚੀ ਸੁਰਤ ਰੂਪ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਗੁਰ ਸ਼ਬਦ ਰੂਪ ਸਮੁੰਦਰ ਨੂੰ ਰਿੜਕਿਆ ਹੈ। 14 ਰਤਨ ਨਿਕਾਲਿਆ ਕੀ ਤੋਣ ਚਾਨਣ। ਅੱਗੇ ਲਿਖਦੇ ਨੇ, ਉਸ ਸ਼ਬਦ ਸਮੁੰਦਰ ਵਿੱਚੋਂ ਰੱਬੀ ਗੁਣ ਰੂਪ 14 ਰਤਨ ਕੱਢੇ ਜਿਨ੍ਹਾਂ ਦੇ ਨਾਲ ਉਸਨੇ ਜਗਤ ਦੇ ਵਿੱਚ ਆਤਮਕ ਜੀਵਨ ਦੀ ਸੂਝ ਦਾ ਚਾਨਣਾ ਪੈਦਾ ਕਰ ਦਿੱਤਾ। ਘੋੜਾ ਕੀਤੋ ਸਹਜ ਦਾ ਜਤ ਕੀਓ ਪਲਾਣ। ਅੱਗੇ ਲਿਖਦੇ ਨੇ ਕਿ ਗੁਰੂ ਅਮਰਦਾਸ ਨੇ ਸਹਿਜ ਅਵਸਥਾ ਦਾ ਘੋੜਾ ਬਣਾਇਆ, ਵਿਕਾਰਾਂ ਵੱਲੋਂ ਇੰਦਰੀਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ। ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ। ਸੁੱਚੇ ਆਚਰਣ ਦਾ ਕਮਾਣ ਕਸਿਆ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਤੀਰ ਹੱਥ ਦੇ ਵਿੱਚ ਫੜਿਆ। ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਪਾਣ। ਸੁੱਚੇ ਸੰਸਾਰ ਦੇ ਵਿੱਚ ਵਿਕਾਰਾਂ ਦਾ ਘੁੱਪ ਹਨੇਰਾ ਸੀ, ਗੁਰੂ ਅਮਰਦਾਸ ਮਨ ਨੂੰ ਕਿਰਨਾ ਵਾਲਾ ਸੂਰਜ ਬਣ ਕੇ ਚੜ ਪੈ। ਸਤੋਹ ਖੇਤ ਜਮਾਇਓ ਸਤੋਹ ਛਾਵਾਨ। ਜਿਸ ਨੇ ਸਤ ਦੇ ਬਲ ਦੇ ਨਾਲ ਹੀ ਉਜੜੀ ਖੇਤੀ ਜਮਾਈ ਤੇ ਸਤ ਨਾਲ ਹੀ ਉਸ ਦੀ ਰਾਖੀ ਨੂੰ ਵੀ ਪੂਰਾ ਕੀਤਾ। ਨੇਤਰ ਸੋਈ ਤੇਰੀ ਹੈ ਕਿਉਂ ਮੈਦਾ ਖਾਣ। ਹੇ ਗੁਰੂ ਅਮਰਦਾਸ, ਤੇਰੇ ਲੰਗਰ ਵਿੱਚ ਵੀ ਨਿੱਤ ਘਿਓ ਮੈਦਾ ਤੇ ਖੰਡ ਆਦਿਕ ਉੱਤਮ ਪਦਾਰਥ ਵਰਤਦੇ ਰਹਿੰਦੇ ਨੇ। ਚਾਰੇ ਕੁੰਡਾਂ ਸੁੱਜੀ ਉਸ ਮਨ ਮਹਿ ਸ਼ਬਦ ਪ੍ਰਵਾਨ। ਜਿਸ ਮਨੁੱਖ ਨੇ ਆਪਣੇ ਮਨ ਵਿੱਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚੌ ਕੁੰਡਾਂ ਵਿੱਚ ਵਸਦੇ ਪ੍ਰਮਾਤਮਾ ਦੀ ਸੂਝ ਆ ਜਾਂਦੀ। आवा गौण निवार्यो कर नदर निशान। हे गुरु जिसनु तू मेहर दी नजर करके शब्द रूप राहदारी बख्शदा है उसका जमन मरण दा गेड़ा मुक जांदा है। औतरिया औतर लै सो पुरख सुजान। अगे बयान करदे ने ओ सुजान अकाल पुरख आप गुरु अमरदास दे रूप दे विच अवतार लैके जगत दे विच आ गया। झखड़ वावना डोली परबत मेरान। गुरु अमरदास विकारां दे झखड़ विच नहीं डोलदा। विकारां दी हनेरी भी चुल पए ता नहीं डोलदा। ओ ता मानो समेर परबत दे वांग अटल है। जाना बिरथा जीय की जानी हूं जान। क्योंकि जीवां दे दिल दी पीड़ा नू ओ जानदा है क्योंकि ओ सतगुरु जानी जान है। क्या सा लाही सच्चे पात सा जा तू सुगड़ सुजान। कहिंदे ने के मैं किस प्रकार दे नाल सुगड़ सजान तेरी सलाघा कर सकदा हां क्योंकि तू बहुत ज्यादा श्रेष्ठ मत दा मालक है। दान जे सतगुर पावसी सो सत्ते सत्ते दान। इस तो अगे कहिंदे ने के मैं अगे लिखदे ने के हे सदा स्थिर रहण वाले पातशाह मैं तेरी की सिफत सलाह कर सकदा हां। तू समुंदर आत्मा वाला ते बहुत ज्यादा सियाणा है। नानक हुंदा छत्र सिर उम्मत हैरान। पाव के कहिंदे ने के नानक हुंदा छत्र सिर उम्मत हैरान। उम्मत जड़ी है जड़ी ओ है ओ बहुत ज्यादा हैरान हो रही है। गुरु अमरदास जी दे सिर उते गुरु नानक वाला छत्र संगत वेख के बहुत ज्यादा हैरान हो रही है। सो टिक्का सो बहना सोई दीवान। पाव के इस दे मथे दे उते ओही नूर है। उसदा भी ओही तख्त है ओही दरबार है जो गुरु नानक साहब दा दरबार ते तख्त से। मैनू सत्ते नू तेरी ओही बख्शीश चंगी है जो तेनू सतगुरु बहुत ज्यादा चंगी लगदी है। इस प्रकार दे नाल बलवंड दे भरा सत्ते ने भी ए सवाल लिखण दे विच अपने हिस्से नू पाया। चारे जागे चह जोगी पंचायन आपे होवा। सतगुरु अर्जन देव सच्चे पातशाह जी दी जड़ी शलाघा है इस अष्टपदी दे विच बयान करदे ने। चारे जागे चह जोगी पंचायन आपे होवा। जिस किसे ने गुरु रामदास दा दीदार कीता है उसे दा मन तनो टिकाने आ जांदा है। इस प्रकार दे नाल बयान करदे ने। आपी ने आप साजियोन आपे ही थम खलोवा। चारे गुरु आपो अपने समय रोशन होए ने अकाल पुरख आप ही उन्ना दे विच प्रगट होया। आपे पट्टी कलम आप लिखन हारा हुआ। अकाल पुरख ने आप ही अपने आप नू सृष्टि दे रूप दे विच हाजर कीता। आप ही गुरु रूप होके सृष्टि नू सहारा दे के बन के रखे। सब उम्मत आवन जामनी आपे ही नवा ने रोआ। जीवां दी अगवाई ली पूरने पौन दे वास्ते प्रभु आप ही पट्टी है आप ही कलम है ते गुरु रूप होके आप ही पूरने लिखण वाला बनदा है। तख्त बैठा अर्जन गुरु सतगुर का खिवै चंदोवा। सारी सृष्टि दा जन्म मरण दे गेड़ सारी सृष्टि ता जन्म मरण दे गेड़े दे विच है पर प्रभु आप सदा नवा है ते नरोआ है। पाव हर नवे रंग दे विच है ते सारिया रंगा तो बिलकुल निर्लेप भी है। उगवन ते अस्थवन चहो चक्की कियन लोआ। उस नवे निरोए प्रभु दे बख्शे तख्त दे उते जिस उते पहले चारे गुरु आप अपने समय ते रोशन होए सन हुण गुरु अर्जन उस तख्त दे उते बैठा होया। सतगुरु दा चंदोआ चमक रहा है। पाव सतगुरु अर्जन साहब दा तेज प्रताप सारी जगह दे उते पसर रहा है। जिन्नी गुरु न सेवियो मन मुखा पया मोआ। ਸੂਰਜ ਉੱਗਣ ਤੋਂ ਡੁੱਬਣ ਦੇ ਤੱਕ ਅਤੇ ਡੁੱਬਣ ਤੋਂ ਚੜ੍ਹਨ ਤੱਕ ਚੌਹਾਂ ਚੱਕਾਂ ਦੇ ਵਿੱਚ ਇਸ ਗੁਰੂ ਨੇ ਚਾਨਣ ਕਰ ਦਿੱਤਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ ਉਹਨਾਂ ਨੂੰ ਮਰੀ ਪੈ ਗਈ ਹੈ, ਭਾਵ ਉਹ ਆਤਮਕ ਮੌਤੇ ਮਰ ਗਏ ਨੇ। ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਟੋਆ। ਗੁਰੂ ਅਰਜਨ ਦੀ ਦਿਨ ਦੂਣੀ ਤੇ ਰਾਤ ਚਾਰ ਗੁਣੀ ਬਜ਼ੁਰਗੀ ਵੱਧ ਰਹੀ ਹੈ। ਸ੍ਰਿਸ਼ਟੀ ਨੂੰ ਗੁਰੂ ਸੱਚੇ ਪ੍ਰਭੂ ਦੀ ਸੱਚੀ ਸੁਗਾਤ ਹੈ। ਚਾਰੇ ਜਾਗੇ ਚਹ ਜੁਗੀ ਪੰਚਾਇਨ ਆਪੇ ਹੋਵਾ। ਇਸ ਪ੍ਰਕਾਰ ਦੇ ਨਾਲ ਇਸ ਅਸ਼ਟਪਦੀ ਅਖੀਰਲੇ ਦੇ ਵਿੱਚ ਬਿਆਨ ਕੀਤਾ ਹੈ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਜਸ ਦਾ। ਇਹ ਸੱਤੇ ਤੇ ਬਲਵੰਡ ਦੀ ਲਿਖੀ ਹੋਈ ਵਾਰ ਦਾ ਬਿਆਨ ਕੀਤਾ ਗਿਆ। ਆਗੇ ਕਥਾ ਅਨੇਕ ਪ੍ਰਕਾਰ ਬਦ ਗ੍ਰੰਥ ਜੇ ਕਹੋ ਸੁਧਾਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਅੱਗੇ ਵੀ ਅਨੇਕ ਪ੍ਰਕਾਰ ਦੀ ਵੱਡੀ ਕਥਾ ਹੈ। ਜੇਕਰ ਕਵੀ ਜੀ ਲਿਖਦੇ ਨੇ ਮੈਂ ਸਾਰੀ ਕਥਾ ਦਾ ਵਿਸਥਾਰ ਕਰਾਂਗਾ ਤੇ ਫਿਰ ਇਹ ਬਹੁਤ ਜ਼ਿਆਦਾ ਗ੍ਰੰਥ ਵੱਧ ਕੇ ਵੱਡਾ ਹੋ ਜਾਏਗਾ। ਡੂਮਵਾਰ ਤੁਮ ਪੂਛੀ ਸਾਖੀ ਭਗਤ ਸਿੰਘ ਮੈਂ ਤੋ ਕੋ ਆਖੀ। ਭਾਈ ਮਣੀ ਸਿੰਘ ਜੀ ਭਗਤ ਸਿੰਘ ਨੂੰ ਕਹਿ ਰਹੇ ਨੇ ਕਿ ਡੂਮਾ ਦੀ ਵਾਰ ਪਾਵ ਕੇ ਮਰਾਸੀਆਂ ਦੀ ਵਾਰ ਦੇ ਬਾਰੇ ਤੁਸੀਂ ਪੁੱਛਿਆ ਸੀ, ਇਸ ਕਰਕੇ ਸੱਤੇ ਤੇ ਬਲਵੰਡ ਦੀ ਜਿਹੜੀ ਵਾਰ ਹੈ ਉਹ ਭਗਤ ਸਿੰਘਾ ਕਿਸ ਤਰ੍ਹਾਂ ਹੋਈ ਵਾਰਤਾ ਉਹ ਸਾਰੀ ਤੇਰੇ ਸਾਹਮਣੇ ਮੈਂ ਬਿਆਨ ਕੀਤੀ। ਭਗਤ ਸਿੰਘ ਗੁਰ ਕੋ ਬਿਰਦ ਸੇਵਕ ਸਦਾ ਸਹਾਏ ਪੈਜ ਭਗਤ ਜੁਗ ਜੁਗ ਰੱਖੈ ਬੰਦੀ ਭਗਤ ਛੁਡਾਏ। ਇਸ ਤੋਂ ਅੱਗੇ ਭਾਈ ਮਣੀ ਸਿੰਘ ਜੀ ਕਹਿੰਦੇ ਨੇ ਕਿ ਭਗਤ ਸਿੰਘਾ ਗੁਰੂ ਦਾ ਬਿਰਦ ਹੈ, ਉਹਦਾ ਧਰਮ ਹੈ ਕਿ ਸੇਵਕਾਂ ਦੀ ਹਮੇਸ਼ਾ ਉਹ ਸਹਾਇਤਾ ਕਰਦਾ। ਪੈਜ ਭਗਤ ਜੁਗ ਜੁਗ ਰੱਖੈ ਭਾਵ ਕੇ ਜੁਗਾਂ ਜੁਗਾਂ ਦੇ ਵਿੱਚ ਆਪਣੇ ਭਗਤਾਂ ਦੀ ਪੈਜ ਨੂੰ ਹਮੇਸ਼ਾ ਭਗਵਾਨ ਸਤਿਗੁਰੂ ਬਰਕਰਾਰ ਕਰਕੇ ਰੱਖਦਾ ਹੈ। ਜਿਸ ਪ੍ਰਕਾਰ ਦੇ ਨਾਲ ਆਸਾ ਜੀ ਦੀ ਵਾਰ ਦੇ ਵਿੱਚ ਪਾਠ ਆਉਂਦਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਧਰਾਇਆ ਅਹੰਕਾਰੀਆ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਇਸ ਪ੍ਰਕਾਰ ਦੇ ਨਾਲ ਬੰਦੀ ਭਗਤ ਛਡਾਏ ਅਖੀਰ ਦੇ ਵੇਲੇ ਬੰਦ ਖਲਾਸੀ ਵੀ ਕਰਾ ਦਿੰਦਾ ਤੇ ਹਰ ਇੱਕ ਯੁੱਗ ਦੇ ਵਿੱਚ ਆਪਣੇ ਭਗਤਾਂ ਦੀ ਪੈਜ ਨੂੰ ਹਮੇਸ਼ਾ ਸਤਿਗੁਰੂ ਬਣਾ ਕੇ ਰੱਖਦਾ। ਭਾਈ ਮਣੀ ਸਿੰਘ ਜੀ ਭਗਤ ਸਿੰਘ ਦੇ ਸਾਹਮਣੇ ਇਹ ਬਿਆਨ ਕਰ ਰਹੇ ਹਨ। ਲੱਦੇ ਕੀ ਉਪਮਾ ਕਰੀ ਮਦ ਦੀਵਾਨ ਗੁਰੂ ਆਪ ਲੱਦੇ ਵਸ ਮੋਕੋ ਕੀਓ ਪਾਰੀ ਉਪਕਾਰ ਪ੍ਰਤਾਪ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਲੱਦੇ ਦੀ ਬਹੁਤ ਜ਼ਿਆਦਾ ਵੱਡੀ ਮਹਿਮਾ ਦਾ ਬਿਆਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਲੱਦੇ ਨੇ ਮੈਨੂੰ ਆਪਣੇ ਵਸ ਦੇ ਵਿੱਚ ਕਰ ਲਿਆ ਹੈ ਪਰ ਉਪਕਾਰ ਦਾ ਕਾਰਨਾਮਾ ਕਰਕੇ। ਪਾਰੀ ਉਪਕਾਰ ਯੋ ਨਾਮ ਕੇ ਤੁਲ ਨਹੀਂ ਜਗ ਤੀਰਥ ਤਪ ਕਰਾਰੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰ ਉਪਕਾਰ ਤੇ ਨਾਮ ਦੀ ਬਰਾਬਰੀ ਦੇ ਉੱਤੇ ਨਾ ਦੁਨੀਆਂ ਦੇ ਉੱਤੇ ਜੱਗ ਹੁੰਦੇ ਨੇ, ਨਾ ਤੀਰਥਾਂ ਦਾ ਰਟਣ ਹੁੰਦਾ, ਨਾ ਵੱਡੇ ਵੱਡੇ ਤਪ ਕੀਤੇ ਇਹਦੀ ਤੁਲਨਾ ਪਾ ਸਕਦੇ ਨੇ। ਭਾਵ ਕਿ ਇਹਨਾਂ ਸਾਰਿਆਂ ਕਰਮਾਂ ਤੋਂ ਪਰ ਉਪਕਾਰ ਤੇ ਨਾਮ ਵੱਡਾ ਹੈ। ਪਾਰੀ ਉਪਕਾਰ ਕਰੇ ਨਿਪ ਬਿਕਰਮ ਤਾਹਿ ਪਾਨੇ ਜਗ ਮੇ ਜਸ ਸਾਰੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਕਿ ਪਰਉਪਕਾਰ ਰਾਜੇ ਵਿਕਰਮਾਜਿਤ ਨੇ ਕੀਤਾ ਸੀ, ਇਸ ਕਰਕੇ ਸਾਰੀ ਦੁਨੀਆ ਉਸ ਰਾਜੇ ਦੇ ਵੱਡੇ ਜਸ ਦਾ ਬਿਆਨ ਕਰਦੀ। ਪਾਰੀ ਉਪਕਾਰ ਸੋ ਨਾਮ ਜਪੇ ਨਰ ਪੂਛ ਬਖਾਣ ਬਿਨਾ ਪਸ ਯਾਰੇ। ਪਹਿਲਾਂ ਨਾਮ ਦੇ ਤੇ ਪਰਉਪਕਾਰ ਦੇ ਮਹਿਮਾ ਦਾ ਸਤਿਗੁਰੂ ਅਰਜਨ ਨੇ ਬਿਆਨ ਕੀਤਾ ਤੇ ਫੇਰ ਸਤਿਗੁਰੂ ਅਰਜਨ ਜੀ ਕਹਿੰਦੇ ਨੇ ਕਿ ਜਿਹੜਾ ਨਾਮ ਪਰਉਪਕਾਰ ਕਰਦਾ ਤੇ ਨਾ ਹੀ ਜਿਹੜਾ ਨਾਮ ਦਾ ਜਾਪ ਕਰਦਾ ਉਹ ਮਨੁੱਖ ਤੇ ਭਾਵੇਂ ਹੈ ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਪਸ਼ੂਆਂ ਵਰਗਾ ਭਾਵ ਕੇ ਪਸ਼ੂਆਂ ਵਰਗਾ ਹੈ ਜਿਹਨੂੰ ਸਰੀਰ ਤੇ ਭਾਵੇਂ ਮਨੁੱਖਾਂ ਵਾਲਾ ਹੈ ਪਰ ਉਹ ਪਸ਼ੂ ਹੈ ਜਿਸ ਦੀ ਪੂਛ ਨਹੀਂ ਹੈ ਬਾਕੀ ਪਸ਼ੂਆਂ ਵਾਲਾ ਹੀ ਉਹ ਪਸ਼ੂਆਂ ਵਰਗਾ ਹੀ ਉਹ ਮਨੁੱਖ ਹੈ। ਸਫਲ ਜਨਮ ਤਿਸੀ ਜਗ ਮੈਂ ਜੋ ਨਾਮ ਜਪੈ ਚਿਤ ਪਾਰੇ ਉਪਕਾਰ। ਸਤਿਗੁਰੂ ਅਰਜਨ ਜੀ ਕਹਿੰਦੇ ਨੇ ਕਿ ਉਸ ਮਨੁੱਖ ਦਾ ਮਨੁੱਖਾ ਜਨਮ ਸਫਲ ਹੁੰਦਾ ਹੈ ਜਿਹੜਾ ਨਾਮ ਦਾ ਜਾਪ ਕਰਦਾ ਤੇ ਜਿਹੜਾ ਹਮੇਸ਼ਾ ਆਪਣੇ ਚਿੱਤ ਦੇ ਵਿੱਚ ਪਰਉਪਕਾਰ ਕਰਨ ਦੀ ਬਿਰਤੀ ਨੂੰ ਧਾਰਨ ਕਰਦਾ। ਲੱਦਾ ਗੁਰ ਨਿਕਟਾਇ ਰਹਿਓ ਸੁਖ ਪਾਏ ਕੇ। ਇਸ ਤੋਂ ਬਾਅਦ ਭਾਈ ਲੱਦਾ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੇ ਕੋਲ ਕੁਝ ਦਿਨ ਸੁਖ ਦੇ ਨਾਲ ਰਿਹਾ। ਕਿਤਕ ਦਿਵਸ ਪ੍ਰੇਮ ਸੁਖੇਦ ਗਵਾਏ ਕੇ। ਖੇਦ ਨੂੰ ਦੁੱਖਾਂ ਨੂੰ ਗਵਾ ਕੇ ਕੁਝ ਦਿਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਲਾਗੇ ਪ੍ਰੇਮ ਨੂੰ ਧਾਰਨ ਕਰਕੇ ਭਾਈ ਲੱਦਾ ਰਿਹਾ। ਪੁਣ ਲੱਦੇ ਅਸ ਪਾਖ ਦਇਆ ਪ੍ਰਭ ਕੀਜੀਏ। ਥੋੜੇ ਦਿਨਾਂ ਤੋਂ ਬਾਅਦ ਹੱਥ ਜੋੜ ਕੇ ਭਾਈ ਲੱਦੇ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਜੀ ਮੇਰੇ ਤੇ ਦਇਆ ਨੂੰ ਧਾਰਨ ਕਰੋ। ਹੋ ਦਾਸਨ ਦਾਸ ਪਛਾਣ ਬਿਦਾ ਪ੍ਰਭ ਦੀਜੀਏ। ਭਾਈ ਲੱਦਾ ਜੀ ਹੱਥ ਜੋੜ ਕੇ ਕਹਿੰਦੇ ਨੇ ਕਿ ਇਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਦਾ ਵੀ ਮੈਨੂੰ ਅੱਗੋਂ ਤੁਸੀਂ ਦਾਸ ਜਾਣ ਕੇ ਸੱਚੇ ਪਾਤਸ਼ਾਹ ਜੀ ਮੈਨੂੰ ਵਿਦਾ ਕਰੋ। ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਵਿਦਾਇਗੀ ਮੰਗਦਾ। ਲੱਦਾ ਸ੍ਰੀ ਗੁਰ ਵਿਦਿਆ ਕੀਨੋ ਆਤ ਪ੍ਰਸੰਨ ਹੋਏ ਬੜ ਸੁਖ ਲੀਨੋ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਖੁਸ਼ੀਆਂ ਦੇ ਕੇ ਭਾਈ ਲੱਦੇ ਨੂੰ ਵਿਦਿਆ ਕੀਤਾ। ਭਾਈ ਲੱਦਾ ਬੜਾ ਸੁਖ ਮਾਣ ਰਿਹਾ ਹੈ ਤੇ ਪ੍ਰਸੰਨ ਹੋ ਕੇ ਵਾਪਸ ਜਾਣ ਦੇ ਵਾਸਤੇ ਤਿਆਰ ਹੈ। ਚਰਨ ਬੰਦਨਾ ਪਰ ਕਰਮਾ ਕਰੀ ਸ੍ਰੀ ਗੁਰ ਕੀ ਲੱਦੇ ਸੁਖ ਭਰੀ। ਸੁਖ ਨੂੰ ਭਰ ਕੇ ਭਾਈ ਲੱਦੇ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਨਾਲੇ ਸਤਿਗੁਰਾਂ ਦੇ ਦੁਆਲੇ ਪਰਿਕਰਮਾ ਕੀਤੀਆਂ। ਮੱਥਾ ਟੇਕ ਦਰਬਾਰ ਜੀ ਆਇਓ ਪੁਣ ਲਾਹੌਰ ਕੀ ਔਰ ਸਿਧਾਇਓ। ਹਰਿਮੰਦਰ ਦੇ ਵਿੱਚ ਦਰਬਾਰ ਦੇ ਵਿੱਚ ਜਾ ਕੇ ਫਿਰ ਭਾਈ ਲੱਦੇ ਨੇ ਮੱਥਾ ਟੇਕਿਆ ਤੇ ਫਿਰ ਲਾਹੌਰ ਦੇ ਵੱਲ ਚਲਿਆ ਗਿਆ। ਇਹ ਠਾਂ ਸਤਿਗੁਰ ਕਰੈ ਉਪਾਈ ਜੋ ਉਚਰੈ ਪਾਈ ਲਿਖ ਜਾਈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੀੜ ਦਾ ਨਿਰਮਾਣ ਕਰ ਰਹੇ ਨੇ, ਇਸ ਕਰਕੇ ਜਿਹੜੇ ਆ ਜੋ ਆਪਣੇ ਮੁਖ ਤੋਂ ਸਤਿਗੁਰੂ ਜੀ ਉਚਾਰੀ ਜਾਂਦੇ ਨੇ ਤੇ ਭਾਈ ਗੁਰਦਾਸ ਜੀ ਉਸ ਨੂੰ ਉਸੇ ਪ੍ਰਕਾਰ ਦੇ ਨਾਲ ਲਿਖੀ ਜਾਂਦੇ। ਕਹੋ ਰਾਗ ਸਭ ਕਥਾ ਵਧਾਏ ਤਾਂ ਤੇ ਕਰ ਸੰਕੋਚ ਸੁਣਾਏ। ਕਵੀ ਜੀ ਲਿਖਦੇ ਨੇ ਕਿ ਜੇਕਰ ਸਾਰਿਆਂ ਰਾਗਾਂ ਦਾ ਮੈਂ ਬਿਆਨ ਕਰਾਂਗਾ ਤੇ ਕਥਾ ਦੇ ਵਿੱਚ ਬੜਾ ਵੱਡਾ ਵਾਧਾ ਹੋ ਜਾਏਗਾ, ਇਸ ਕਰਕੇ ਜਰਾ ਸੰਕੋਚ ਦੇ ਨਾਲ ਮੈਂ ਕਥਾ ਦਾ ਬਿਆਨ ਕਰੀ ਜਾ ਰਿਹਾ। ਬਸੰਤ ਰਾਗ ਲਿਖ ਵਾਰੀ ਉਚਾਰੀ ਤ੍ਰੈ ਪੌੜੀ ਹੀ ਰਚੀ ਮੁਰਾਰੀ। ਕਹਿੰਦੇ ਨੇ ਕਿ ਬਸੰਤ ਰਾਗ ਦੀ ਜਦੋਂ ਸਤਿਗੁਰੂ ਜੀ ਵਾਰ ਲਿਖਵਾ ਰਹੇ ਸਨ ਤ੍ਰੈ ਹੀ ਪੌੜੀ ਰਚੀ ਮੁਰਾਰੀ, ਤਿੰਨ ਜਿਹੜੀਆਂ ਪੌੜੀਆਂ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤੀਆਂ। ਭਗਤ ਸਿੰਘ ਤਬ संसा की ना त्रै पौड़ी किसे वार ना चीना। मणि सिंह ने सुनाया कि जदों बसंत दी वार सतगुरु अर्जन ने लिखी ते तीन पौड़ियां उन्होंने उचारण कीतियां। भगत सिंह हाथ जोड़ के सवाल करदा कि इह ते बड़ी अजीब गल है क्योंकि किसी भी वार दियां जिहड़ियां तीन पौड़ियां ने उह ते किते भी नहीं लिखियां। मणि सिंह इह कहा सुनाए श्री गुर चरत न कोए लखाए। भगत सिंह दी गल नूं सुन के फिर मणि सिंह ने आख्या कहिंदा कि सतगुरु दे जिहड़े कौतक ने उन्हां नूं कोई किसे प्रकार दे नाल भी नहीं जान सकदा। जबै वार श्री मुखररी पौड़ी त्रै सुख खान लांगरी तत छिन आए के ऐसे कियो बखान। मणि सिंह जी वार्ता बयान करदे ने कहिंदे ने कि जदों सतगुरु अर्जन जी अपने मुख तों वार दा निर्माण कर रहे सन जदों तीसरी पौड़ी लिख ली सुखां दी खान सतगुरु अर्जन ने इन्ने चिर नूं उत्थे छेती ही लांगरी पहुंच गया। उन्हें आण के सतगुरां दे चरणां दे विच बयान कीता कि सच्चे पातशाह जी प्रसादा तैयार है। प्रसाद तैयार अबे पयो आयो एह महाराज। लांगरी ने आख्या के प्रसादा तैयार करके इथे तुहाडे छकण दे वास्ते मैं लै के पहुंच गया हां। इस प्रकार दी अर्ज सतगुरु अर्जन दे चरणा दे विच लांगरी ने कर दित्ती। देख प्रसाद तब उठे आप गरीब निवाज। ते जदों प्रसादे नूं देखिया भोजन नूं देखिया ते गरीब नवाज सतगुरु अर्जन देव सच्चे पातशाह जी झट उठ के खड़े हो गए। अन्न दा अदब रखण दे वास्ते सतगुरु प्रताप सिंह सच्चे पातशाह जी दे पवित्र विदेश दे विच अन्न दे अदब दे विच एक छोटी जी वार्ता बयान कीती हुई। सतगुरु प्रताप सिंह जी कहिंदे ने कि भगवान दे दरबार दे विच जदों अन्न देवता आउंदा सी ते भगवान जी उठ के खलो जांदे सन क्योंकि अन्न देवता पानी देवता बैसंतर देवता ए सारयां नूं देवते मन्या गया। अन्न भी देवता है पानी भी देवता है अग भी देवता है। इस करके सतगुरु प्रताप सिंह जी बयान करदे ने कि बाकी देवते सभा दे विच आउंदे सन किसे दे आउण दे उत्ते भी भगवान खड़े नहीं सन हुंदे पर जदों अन्न दा देवता आउंदा सी ते सत्कार दे वास्ते भगवान जी उठ के खलो जांदे सन। बाकी जिन्ने भी नाल दे देवते सन उन्हां ने अन्न देवते दे नाल ईरखा कीती कि इहदे आउण तों तुसीं खड़े हो जांदे हो। उस वेले वखरा करके अन्न देवते नूं भगवान ने आख्या कि दो चार दिन तों सभा दे विच ना आवीं। अन्न देवते ने सत बचन आख्या दो चार दिन उह सभा दे विच ना पहुंचिया ते सतगुरु प्रताप सिंह जी कहिंदे ने कि लगे भुखे मरण। भुखे मरण दा भाव है कि अन्न नूं उन्हां देवतियां नूं कुछ खाण पीण दी लोड़ नहीं पैंदी उह दर्शन दे नाल दीदारे दे नाल ही तृप्त हो जांदे ने। जदों अन्न देवता ना देखिया ते सारे भुखे मरण लगे उस वेले फिर भगवान ने ऐसा आख्या सी कि अन्न दे सत्कार दे वास्ते मैं खड़ा हुन्ना क्योंकि अन्न तों बगैर जिंदगी नहीं। भाव के अन्न दे सत्कार दे वास्ते सतगुरु प्रताप सिंह जी ने ऐसा बयान कीता होया। सो मेरा सिर्फ कहण तों पावे कि बयान कर रहे ने साखी दे विच कि अन्न आ गया प्रसादा तैयार होके आ गया ते सतगुरु अर्जन ने इन्ना ज्यादा अन्न दा अदब रखिया गुरबाणी लिख रहे सन विचे ही छड के सत्कार दे नाल उठ के खलोगे के पहला भोजन ही छकना। त्रै पौड़ी एह हेत रहाई और बात गुर के मन आई। मणि सिंह जी भगत सिंह नूं कहिंदे ने के पहला ते एह कारण सी कहिंदे ने इस तों इलावा सतगुरु अर्जन देव सच्चे पातशाह जी दे मन दे विच एक होर भी विचार आया सी। दोए पहर पाई यहां रहे बाणी बहर जाय निज कह। दो पहरां तक भाई गुरदास जी सतगुरु अर्जन दे लागे रहिंदे सन। जो सतगुरु अर्जन जी लिखवाई जांदे सन भाई गुरदास जी लिखदे रहिंदे सन। ते फिर दो पहरां तों बाद सतगुरु जी जाण दी आग्या देंदे सन। कवि जी बयान करदे ने कि फिर इस तों बाद अपने डेरे ते जाके अपनी जिहड़ी बाणी है ओहदी रचना करदे सन भाई गुरदास जी। दोए पौड़ी इन साथ मिलाई, बसंत माहे गावे सुख पाई। दो पौड़ियां इन्हां दियां नाल मिला के फिर बसंत दी वार नूं गाउण दा हुक्म सतगुरां ने कीता। बाहर गुरु की गुर ही जाने, कौन संदेह चित में ठाने। भाई मणि सिंह जी कहिंदे ने कि मैं ते सिर्फ इन्ना जानदा हां, अगे सतगुरु सच्चे पातशाह जी दी सच्चे पातशाह जी अपनी गल नूं आपे ही जानदे ने। कोई दुनियावी जिहड़ा मनुख है उह सतगुरु दी कीती दे उत्ते संदेह पैदा नहीं करना कर सकदा। चित दे विच ऐसी गल नूं कदे रखना नहीं चाहीदा। गुरबाणी दोए जाम लखाई, बहर लिखे बाणी निज पाई। दो पहर बाणी लिख के फिर भाई गुरदास जी अपनी बाणी जाके अपने डेरे दे उत्ते लिखदे सन। गुरबाणी की छाया तार, वार कबित सुप्रगट उचार। मणि सिंह जी कहिंदे ने कि जिहड़ी सतगुरां दी गुरबाणी है उसनूं जेकर एक प्रतख मूर्ती मन्या जावे ते उहदी जिहड़ी छाया है उह है भाई गुरदास दी बाणी। पाव के परछावें वर्गी गुरबाणी दी बाणी भाई गुरदास जी अपनी लिखदे सन। उहनां ने बहुतियां वारां दा बयान कीता, कबित ते स्वइए उचारण कीते, क्योंकि भाई गुरदास दी बाणी नूं इन्ना उच्चा मर्तबा हासिल है कि सतगुरु सच्चे पातशाह जी ने भाई गुरदास नूं आख्या सी कि भाई गुरदास जेकर आद बाणी नूं एक बंद जिंदरा मन्या जावे ते उस बंद जिंदरे नूं खोलण दे वास्ते तेरी बाणी एक कुंजी है, एक चाबी। इन्ना वड्डा सतगुरु सच्चे पातशाह जी ने वरदान भाई गुरदास दी बाणी नूं बख्शिया। एह मैं कथा और सुन लीजे, भगत सिंह अस्थर चित कीजे। भाई मणि सिंह जी कहिंदे ने कि इस जगह दे उते मैं तेनू एक होर भी कथा सुनाउंदा हां। हे भगत सिंह, अपने मन नूं एकाग्रता दे विच करके अगली कथा नूं तू ध्यान दे नाल सुन। लद्दा जब लाहौर कर गयो, श्री गुर जस तह बरनत पयो। जदों सतगुरु अर्जन तों आग्या लैके भाई लद्दा जी लाहौर दे विच पहुंचे, उस वेले सतगुरु अर्जन देव सच्चे पातशाह जी दे वड्डे जस नूं लाहौर दे विच भाई लद्दे ने बयान कीता। चार भगत तेह ठां रहे, काना छजू जान। शाह हुसैन पीलो भगत, मन में भगत गुमान। ग्रंथाकार जी बयान करदे ने कि लाहौर दे विच चार भगत रहिंदे सन। एक दा नाम काना सी, दूजे दा नाम छजू सी, तीसरे दा नाम शाह हुसैन सी, ते चौथे दा नाम सी पीलो। भगत मान मैं भगती गुमान, पर कवि जी लिखदे ने इन्हां भगतां दे मन दे विच अपनी भगती दा बहुत ज्यादा वड्डा हंकार सी। लद्दे सो पूछत पए, कौन ज गुर की बात। क्या रहनी क्या करत है, तुम देखियो बिखेयात। इन्हां चारा ने भाई लद्दे नूं आण के सवाल कीता कि दस अपने गुरु दी गल बात ਇਸ ਵੇਲੇ ਕਿਹੜੀ ਰਹਿਣੀ ਦੇ ਵਿਚ ਰਹਿੰਦੇ ਨੇ, ਕੀ ਕਰਦੇ ਨੇ, ਕਿਉਂਕਿ ਪ੍ਰਗਟ ਰੂਪ ਦੇ ਵਿਚ ਤੂੰ ਹੁਣੇ ਹੁਣੇ ਉਹਨਾਂ ਦਾ ਦਰਸ਼ਨ ਕਰਕੇ ਆਇਆ, ਇਸ ਕਰਕੇ ਆਪਣੇ ਗੁਰੂ ਦੇ ਬਾਰੇ ਕੁਝ ਬਿਆਨ ਕਰ। ਲੱਦੇ ਕਹਾ ਸ਼ਾਂਤ ਚਿਤ ਤਾਰੀ, ਅੱਜ ਅਬਿਨਾਸ਼ੀ ਪਰ ਉਪਕਾਰੀ। ਲੱਦੇ ਨੇ ਫਿਰ ਆਖਿਆ ਕਿ ਮੇਰਾ ਜਿਹੜਾ ਸਤਿਗੁਰੂ ਹੈ ਉਹ ਸ਼ਾਂਤ ਚਿੱਤ ਦਾ ਮਾਲਕ ਹੈ, ਉਹ ਅਜਿਹਾ ਹੈ ਜਿਹਨੂੰ ਦੁਨੀਆਂ ਦੀ ਕੋਈ ਤਾਕਤ ਜਿੱਤ ਨਹੀਂ ਸਕਦੀ, ਉਹ ਅਵਿਨਾਸ਼ੀ ਹੈ ਜਿਹੜਾ ਕਦੇ ਵਿਨਾਸ਼ ਨਹੀਂ ਹੁੰਦਾ, ਇਸ ਤੋਂ ਇਲਾਵਾ ਉਹ ਵੱਡੇ ਪਰਉਪਕਾਰ ਕਰਨ ਵਾਲਾ ਪਰਉਪਕਾਰੀ। ਗੁਰਬਾਣੀ ਕਾ ਗ੍ਰੰਥ ਬਣਾਇਓ, ਤਾਰਨ ਜਗਤ ਜਹਾਜ ਸੁਹਾਇਓ। ਸਤਿਗੁਰੂ ਅਰਜਨ ਦੇ ਬਾਰੇ ਭਾਈ ਲੱਦੇ ਨੇ ਬਿਆਨ ਕੀਤਾ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਕ ਵੱਡਾ ਗੁਰਬਾਣੀ ਦਾ ਗ੍ਰੰਥ ਬਣਾ ਰਹੇ ਨੇ। ਜਗਤ ਸਮੁੰਦਰ ਤੋਂ ਤਾਰਨ ਦੇ ਵਾਸਤੇ ਉਹ ਇੱਕ ਜਹਾਜ ਰੂਪ ਗ੍ਰੰਥ ਹੋਵੇਗਾ। ਸਭ ਭਗਤਨ ਕੇ ਸ਼ਬਦ ਲਿਖਾਏ, ਨਿਸ਼ਕਪਟ ਭਗਤ ਜੋ ਪ੍ਰਭ ਮਨ ਪਾਏ। ਇਸ ਤੋਂ ਇਲਾਵਾ ਭਾਈ ਲੱਦੇ ਨੇ ਐਸਾ ਬਿਆਨ ਕੀਤਾ ਕਿ ਸਾਰੇ ਭਗਤਾਂ ਦੇ ਜਿਹੜੇ ਸ਼ਬਦ ਨੇ ਉਸ ਗ੍ਰੰਥ ਦੇ ਵਿਚ ਲਿਖੇ ਗਏ ਨੇ, ਪਰ ਨਿਸ਼ਕਪਟ ਭਗਤ ਜੋ ਪ੍ਰਭੂ ਮਨ ਪਾਏ, ਜਿਹੜੇ ਕਪਟ ਤੋਂ ਰਹਿਤ ਭਗਤ ਸਨ ਤੇ ਜਿਹੜੇ ਭਗਤ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਚੰਗੇ ਲੱਗੇ, ਉਹਨਾਂ ਭਗਤਾਂ ਦੀ ਜਿਹੜੀ ਬਾਣੀ ਹੈ ਉਹ ਵੀ ਉਸ ਗ੍ਰੰਥ ਦੇ ਵਿਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਵਾਈ। ਇਹਨਾਂ ਚਾਰਾਂ ਨੂੰ ਭਾਈ ਲੱਦੇ ਨੇ ਇਸ ਪ੍ਰਕਾਰ ਦੇ ਨਾਲ ਆਖਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ